ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ। ਕਹਿੰਦੇ ਮਹਾਤਮਾ ਦੇ ਗੁਰਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਣਾ ਕਰੋ। ਇਹ ਇੱਕ ਆਮ ਤੌਰ ਤੇ ਕਹਾਵਤ ਮਾਝੇ ਦੇ ਵਿੱਚ ਲੋਕ ਬੋਲਦੇ ਨੇ। ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ। ਕਈ ਆਮ ਤੌਰ ਤੇ ਕਹਿੰਦੇ ਵੀ ਮੇਰਾ ਆਹ ਸੇਵਾ ਨਹੀਂ ਕਰਦੇ, ਘਰਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ, ਉਹ ਮੇਰੀ ਕੇਅਰ ਨਹੀਂ ਕੀਤੀ ਜਾਂਦੀ। ਉਦੋਂ ਆਮ ਤੌਰ ਤੇ ਇਹ ਅੱਖਰ ਕਿਹਾ ਜਾਂਦਾ ਵੀ ਪੈਰ ਧੋ ਧੋ ਤਾਂ ਪੀਂਦੀਆਂ, ਤੇਰੇ ਹੋਰ ਦੱਸ ਕੀ ਕਰੀਏ, ਮਤਲਬ ਕਿ ਇੰਨੀ ਸੇਵਾ ਕਰਦੇ ਤੇਰੀ। ਪੈਰ ਧੋਣ ਦਾ ਮਤਲਬ ਕੇਵਲ ਇਹੀ ਨਹੀਂ ਹੁੰਦਾ ਕਿ ਪੈਰ ਧੋ ਕੇ ਪੀਣੇ, ਮਤਲਬ ਇਹ ਹੁੰਦਾ ਕਿ ਆਪਾਂ ਇੰਨੀ ਸੇਵਾ ਕਰੀਏ ਕਿ ਇਹ ਇੱਕ ਮੁਹਾਵਰਾ ਬਣ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਧ ਸੰਗਤ ਦੇ ਜਿਹੜੇ ਚਰਨ ਨੇ ਉਹ ਘਰ ਦੇ ਵਿੱਚ ਪਵਾਉਣੇ ਚਾਹੀਦੇ ਨੇ। ਪੁਰਾਣੇ ਸਮਿਆਂ ਵਿੱਚ ਜਿਵੇਂ ਇੱਕ ਵੱਡੀ ਸੇਵਾ ਕ੍ਰਿਸ਼ਨ ਜੀ ਨੇ ਕੀਤੀ, ਸਾਰੇ ਜੱਗ ਦੇ ਵਿੱਚ ਜਿਹੜਾ ਵੀ ਆਇਆ ਪਾਣੀ ਦੇ ਗਰਮ ਕੜਾਹੇ ਵਿੱਚ ਠੰਡਾ ਪਾਣੀ ਪਵਾ ਕੇ ਕੋਸੇ ਜਿਹੇ ਪਾਣੀ ਨਾਲ ਸਾਰਿਆਂ ਦੇ ਪੈਰ ਧੋਤੇ। ਸੋ ਇਸ ਤਰ੍ਹਾਂ ਧੋਏ ਧੋਏ ਪੀਣ ਵਾਲਾ ਹੀ ਕੰਮ ਹੋ ਜਾਂਦਾ ਕਿ ਸਾਧ ਸੰਗਤ ਦੇ ਚਰਨਾਂ ਨੂੰ ਧੋਣਾ, ਇਹ ਤਾਂ ਆਪਾਂ ਸੇਵਾ ਕਰ ਸਕਦੇ ਹਾਂ। ਇਸ ਤਰ੍ਹਾਂ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਚਰਨ ਸਾਧ ਕੇ ਧੋਏ ਧੋਏ ਪੀਓ ਤੋਂ ਭਾਵ ਅਤਿਅੰਤ ਹੀ ਜ਼ਿਆਦਾ ਸੇਵਾ ਕਰਨੀ। ਔਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਪਹਿਲਾਂ ਗੁਰਾਂ ਦੇ ਚਰਨਾਂ ਦੀ ਪਹੁਲ ਲਈ ਵੀ ਜਾਂਦੀ ਸੀ ਅਤੇ ਕਹਿੰਦੇ ਨੇ ਮਹਾਤਮਾ ਨੂੰ ਆਪਣਾ ਜੀਓ ਅਰਪਣ ਹੁੰਦਾ ਭੇਟਾ ਕਰ ਦਿਓ। ਸੋ ਪੰਜਾਂ ਪਿਆਰਿਆਂ ਦੀ ਸੇਵਾ ਕਰਿਆ ਕਰੋ। ਪੰਜ ਪਿਆਰੇ ਜਿਹੜੇ ਨੇ, ਪੰਜਾਂ ਨੇ ਸਾਨੂੰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਔਰ ਮਹਾਰਾਜ ਦੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪੰਜਾਂ ਤੋਂ ਪ੍ਰਾਪਤ ਕੀਤੀ। ਇਸ ਕਰਕੇ ਪੰਜਾਂ ਪਿਆਰਿਆਂ ਦਾ ਸਤਿਕਾਰ ਹੈ। ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਨਗਰ ਕੀਰਤਨ ਵਿੱਚ ਪੰਜ ਪਿਆਰੇ ਅੱਗੇ ਅੱਗੇ ਜਾਂਦੇ ਨੇ, ਉੱਥੇ ਵੀ ਉਹਨਾਂ ਦਾ ਸਤਿਕਾਰ ਕਰਨਾ। ਮਹਾਰਾਜ ਨੇ ਕਿਹਾ ਰਹਿਤ ਸਹਿਤ ਜੈ ਪੰਚੋ ਮਿਲੇ ਮਮ ਸਰੂਪ ਤਹਿ ਜਾਨੋ ਭਲੇ। ਇਸ ਤਰ੍ਹਾਂ ਆਪਣਾ ਜਿਹੜਾ ਅਰਪ ਸਾਧਕੋ ਆਪਣਾ ਜੀਓ ਜੀਓ ਚਿੱਤ ਗੁਰੂ ਸਾਹਿਬ ਨੂੰ ਅਰਪਣ ਕਰਨਾ, ਪੰਜਾਂ ਨੂੰ ਅਰਪਣ ਕਰਨਾ, ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ। ਹੁਣ ਇਸ ਸਮੇਂ ਦੇ ਵਿੱਚ ਜਦੋਂ ਕਿ ਖੰਡੇ ਬਾਟੇ ਦਾ ਅੰਮ੍ਰਿਤ ਗੁਰਾਂ ਨੇ ਬਖਸ਼ਿਆ, ਇਹਨਾਂ ਸਮਿਆਂ ਵਿੱਚ ਸਾਨੂੰ ਸੇਵਾ ਸਾਧ ਸੰਗਤ ਦੀ ਪੰਜਾਂ ਪਿਆਰਿਆਂ ਦੀ ਸ਼ਰਧਾ ਭਾਵਨਾ ਨਾਲ ਕਰਨੀ ਚਾਹੀਦੀ ਬਸ। ਸੋ ਬੜੀ ਇਹਦੀ ਵੱਡੀ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਬਾਬ ਹੈ ਦਰਗਹਿ ਮਾਨ ਪੰਚਾਂ ਕਾ ਗੁਰ ਏਕ ਧਿਆਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਇਸ ਤਰ੍ਹਾਂ ਹੈ ਸਤਿਕਾਰ ਦੀ ਗੱਲ। ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ। ਸੰਤਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰੋ, ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਪੈਸਹਿ ਨਾਲੇ। ਜਾਂ ਜਿੱਥੇ ਸਾਧ ਸੰਗਤ ਦਾ ਸਥਾਨ ਹੈ ਉੱਥੇ ਸੇਵਾ ਕਰਨੀ, ਸਾਧ ਸੰਗਤ ਦੀ ਧੂੜੀ ਪ੍ਰਾਪਤ ਕਰਨੀ। ਮਾਘ ਮੱਜਣ ਸੰਘ ਸਾਧੂਆਂ ਧੂੜੀ ਕਰ ਇਸ਼ਨਾਨ। ਜਿੱਥੇ ਹਰਿਮੰਦਰ ਸਾਹਿਬ ਰਾਤ ਨੂੰ ਸੇਵਾ ਹੁੰਦੀ ਹੈ ਜਾਂ ਹੋਰਨਾਂ ਤਖ਼ਤ ਸਾਹਿਬਾਨਾਂ ਅਤੇ ਅਸਥਾਨਾਂ 'ਤੇ ਬਹੁਤ ਸਾਰੇ ਸਥਾਨ ਨੇ ਜਿੱਥੇ ਸੇਵਾ ਹੁੰਦੀ ਗੁਰੂ ਘਰਾਂ ਦੇ ਵਿੱਚ, ਉੱਥੇ ਸੇਵਾ ਕਰਨ ਦਾ ਮਹਾਰਾਜ ਹੁਕਮ ਕਰਦੇ ਨੇ। ਔਰ ਸਾਧੂ ਸੰਤਾਂ ਮਹਾਤਮਾ ਦੀ ਗੁਰਮੁਖਾਂ ਦੀ ਸਾਧ ਸੰਗਤ ਦੀ ਸੇਵਾ ਕਰਨ ਦਾ ਹੁਕਮ ਕਰਦੇ ਨੇ। ਸਾਧ ਉੱਪਰ ਜਾਈਏ ਕੁਰਬਾਨ ਅਤੇ ਸੰਤਾਂ ਦੇ ਉੱਪਰੋਂ ਬਲਿਹਾਰ ਜਾਓ, ਕੁਰਬਾਨ ਜਾਈਏ ਪੂਰਨ ਪੁਰਖਾਂ ਤੋਂ ਜੇ ਮਿਲ ਜਾਣ, ਨਾ ਮਿਲਣ ਤਾਂ ਫਿਰ ਸਾਧ ਸੰਗਤ ਜਿੱਥੇ ਗੁਰਮੁਖ ਪਿਆਰੇ ਨਾਮ ਜਪਣ ਵਾਲਾ ਸੰਗਤ ਵਿੱਚ ਬੜੀਆਂ ਉੱਚੀਆਂ ਹਸਤੀਆਂ ਵੀ ਆ ਜਾਂਦੀਆਂ। ਸੋ ਛੋਟੀ ਕਲਾਸ ਵਾਲੇ ਵੀ ਹਲੇ ਕਈ ਨਵੇਂ ਨਵੇਂ ਆਏ ਨੇ ਪਹਿਲੀ ਕਲਾਸ, ਕਈ ਬਹੁਤ ਅਭਿਆਸੀ ਬੈਠੇ ਹੁੰਦੇ ਸੰਗਤ ਵਿੱਚ, ਕਿਰਪਾ ਵਾਲੇ ਵੀ ਬੈਠੇ ਆ, ਕੋਈ ਪੰਜ ਬਾਣੀਆਂ ਪੜ੍ਹਨ ਵਾਲਾ, ਕੋਈ ਨਾਲ ਫਿਰ ਪੰਜ ਜਪਜੀ ਸਾਹਿਬ ਕਰਨ ਵਾਲਾ, ਕੋਈ ਗਾਹਾਂ ਹੋਰ ਪਾਠ ਕਰਨ ਵਾਲਾ, ਕੋਈ ਸੇਵਾ ਕਰਨ ਵਾਲਾ। ਸਤਿਗੁਰੂ ਕਹਿੰਦੇ ਨਿਮਰਤਾ ਸਿੱਖਣੀ ਆਪਾਂ ਨੇ, ਆਪਾਂ ਤਾਂ ਸੰਗਤ ਦੀ ਸੇਵਾ ਗੁਰਮੁਖਾਂ ਦੀ ਸੇਵਾ ਨਾਲ ਨਾਲ ਕਰਨੀ ਹੈ। ਔਰ ਕੁਰਬਾਨ ਜਾਈਏ ਸਾਧ ਸੰਗਤ ਤੋਂ, ਗੁਰੂ ਦੇ ਪਿਆਰਿਆਂ ਤੋਂ, ਨਾਮ ਜਪਣ ਵਾਲਿਆਂ ਤੋਂ, ਕਿਉਂਕਿ ਸਾਧੂ ਸੰਤ ਮਹਾਤਮਾ ਸਾਧ ਸੰਗਤ ਸਤਿਗੁਰਾਂ ਦੀ ਜਿਹੜੀ ਸੇਵਾ ਇਹ ਭਾਗਾਂ ਨਾਲ ਮਿਲਦੀ। ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਵੱਡਾ ਭਾਗ ਭੇਟੇ ਗੁਰਦੇਵਾ। ਸੋ ਮਹਾਰਾਜ ਵੀ ਇਹੀ ਬਚਨ ਕਰਦੇ ਨੇ ਕਿ ਜੇ ਚੰਗਾ ਬੰਦਾ ਮਿਲ ਜੇ, ਚੰਗਾ ਪੁਰਖ, ਰਸਤਾ ਦੱਸਣ ਵਾਲਾ, ਉਹ ਇਹੋ ਜਿਹਾ ਜਿਹਾ ਸਾਧੂ ਮਹਾਤਮਾ ਮਿਲ ਜੇ, ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ। ਸੰਤਾਂ ਦੀ ਸੇਵਾ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਅਤੇ ਸੰਤਾਂ ਦੇ ਸੰਗ ਕਰਕੇ ਹੀ ਹਰੀ ਦਾ ਕੀਰਤਨ ਗਾਇਆ ਜਾਂਦਾ। ਮਹਾਤਮਾ ਦੀ ਵਡਿਆਈ ਸਤਿਗੁਰੂ ਕਰਦੇ ਨੇ, ਸਤਿਗੁਰੂ ਮਾਣ ਦਿੰਦੇ ਨੇ ਆਪਾਂ ਨੂੰ, ਪਰ ਅਸੀਂ ਗੁਰਾਂ ਨੂੰ ਮਾਣ ਦੇਣਾ। ਮਹਾਰਾਜ ਤੁਹਾਡੇ ਬਿਨਾਂ ਕੌਣ ਹੈ, ਤੁਸੀਂ ਹੀ ਹੋ ਕਰਨ ਕਰਾਵਣਹਾਰ। ਪਰ ਸਤਿਗੁਰੂ ਕਹਿੰਦੇ ਭਾਈ ਸਾਡਾ ਸਤਿਕਾਰ ਤਾਂ ਤੁਸੀਂ ਕਰਨਾ ਹੀ ਕਰਨਾ, ਪਰ ਨਾਲ ਸਾਰਿਆਂ ਦਾ, ਸਾਧ ਸੰਗਤ ਦਾ, ਬਾਣੀ ਪੜ੍ਹਨ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦਾ, ਸਭ ਦਾ ਸਤਿਕਾਰ ਕਰਿਆ ਕਰੋ। ਬਾਣੀ ਪੜ੍ਹਨ ਵਾਲਾ ਕੋਈ ਮਿਲੇ ਉਹਦਾ ਸਤਿਕਾਰ ਕਰਿਆ ਕਰੋ। ਇਹ ਗੱਲ ਮਨ ਦੇ ਅੰਦਰ ਨਹੀਂ ਲਿਆਉਣੀ ਵੀ ਇਹ ਕਿਹਾ ਜਿਹਾ, ਬਸ ਬਾਣੀ ਪੜ੍ਹਦਾ। ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਮਹਾਰਾਜ ਛੇਵੇਂ ਪਾਤਸ਼ਾਹ ਨੇ, ਔਰ ਸਵਾ ਫੁੱਟ ਉੱਚਾ ਆਸਣ ਲਵਾਇਆ ਉਹਦਾ, ਆਪਣੇ ਨਾਲੋਂ ਸਵਾ ਫੁੱਟ ਉੱਚਾ ਬਿਠਾ ਕੇ ਫੇਰ ਜਪਜੀ ਸਾਹਿਬ ਸੁਣਿਆ। ਇਸ ਕਰਕੇ ਬਾਣੀ ਦਾ ਸਤਿਕਾਰ ਹੁੰਦਾ, ਜਿਵੇਂ ਆਪਾਂ ਸਟੇਜ 'ਤੇ ਬਿਠਾਉਂਦੇ ਹਾਂ, ਇਹ ਅਸਲ ਵਿੱਚ ਬੰਦੇ ਦਾ ਨਹੀਂ ਹੁੰਦਾ, ਬਾਣੀ ਦਾ ਹੁੰਦਾ, ਸਤਿਕਾਰ ਕਰਨਾ ਬਾਣੀ ਦਾ। ਸੋ ਗੁਰੂ ਸਾਹਿਬ ਨੇ ਮਨ 'ਚ ਇੱਛਾ ਕਰ ਲਈ ਬਈ ਇਹਨੂੰ ਹੁਣ ਗੁਰਤਾ ਗੱਦੀ ਦੀ ਦਾਤ ਦੇ ਦਈਏ, ਵੀ ਇਹਨੇ ਗੁਰਸਿੱਖ ਨੇ ਬਾਣੀ ਸੁਣਾਈ ਜਪਜੀ ਸਾਹਿਬ। ਪਰ ਫੇਰ ਉਹਨੇ ਫੁਰਨਾ ਕੀਤਾ, ਘੋੜਾ ਅਤੇ ਕਾਠੀ, ਸਵਾ ਸਵਾ ਲੱਖ ਦੀਆਂ ਚੀਜ਼ਾਂ, ਇਹ ਮੈਨੂੰ ਬਖਸ਼ ਦੇਣ ਮਹਾਰਾਜ। ਫਿਰ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤਾ ਸੀ, ਉਹਨੂੰ ਬ੍ਰਹਮ ਗਿਆਨ ਵੀ ਦੇ ਦਿੱਤਾ ਸੀ ਨਾਲ ਹੀ। ਸਤਿਗੁਰੂ ਕਹਿੰਦੇ ਘੋੜਾ ਕਾਠੀ ਕੀ ਚੀਜ਼ ਹੈ, ਮੈਂ ਤੈਨੂੰ ਬ੍ਰਹਮ ਗਿਆਨ ਵੀ ਦਿੰਦਾ, ਤੇਰੀਆਂ 21 ਕੋਲਾਂ ਵੀ ਤਰਨਗੀਆਂ। ਇੱਕ ਮਹਾਨਤਾ ਵਿਖਾਈ ਸੀ ਜਦੋਂ ਛੇਵੇਂ ਪਾਤਸ਼ਾਹ ਨੇ ਪਾਠ ਕਰਵਾਇਆ ਸੀ, ਸਹਿਜ ਪਾਠ, ਬਾਬਾ ਬੁੱਢਾ ਜੀ ਪਾਸੋਂ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ, ਮਾਤਾ ਗੰਗਾ ਜੀ ਦੇ ਸੰਬੰਧ ਵਿੱਚ। ਉਦੋਂ ਬਾਬਾ ਬੁੱਢਾ ਜੀ ਨੂੰ ਇੱਕ ਹਾਥੀ, ਕਿੰਨੇ ਹਜ਼ਾਰ ਮੋਹਰਾਂ, ਕਿੰਨੇ ਦਸ਼ਾਲੇ, ਦੋ ਮੱਝਾਂ, ਦੁੱਧ ਵਾਸਤੇ ਬਦਾਮ ਬੋਰੀਆਂ, ਘਿਓ, ਇੰਨਾ ਕੁਝ ਦਿੱਤਾ। ਗੁਰੂ ਸਾਹਿਬਾਂ ਨੇ ਉਸ ਵਕਤ ਸਿਖਾਇਆ ਸੀ ਕਿ ਬਾਣੀ ਦਾ ਸਤਿਕਾਰ ਕਰਨਾ, ਬਾਣੀ ਪੜ੍ਹਨ ਵਾਲੇ ਦਾ ਸਤਿਕਾਰ ਕਰਨਾ, ਸਾਧ ਸੰਗਤ ਦਾ ਸਤਿਕਾਰ ਕਰਨਾ। ਸਾਹਿਬ ਨੇ 239 ਵਰ੍ਹੇ ਵਿੱਚ ਇਹ ਸਾਰਾ ਕੁਝ ਪ੍ਰੈਕਟੀਕਲੀ ਕਰਕੇ ਦਿਖਾਇਆ। ਭਾਗਾਂ ਵਾਲੇ ਇਹਨਾਂ ਚੀਜ਼ਾਂ ਨੂੰ ਸਮਝ ਜਾਂਦੇ ਨੇ, ਦੂਜੇ ਜਿਹੜੇ ਨੇ ਉਹ ਤਰਕ ਵਿੱਚ ਗੱਲ ਨੂੰ ਲੈ ਜਾਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਜੀ ਆਪਾਂ ਨੂੰ ਸਿਖਾਉਂਦੇ ਨੇ, ਅਨਕ ਵਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ। ਸੇਵਾ ਕਰਨ ਵਾਲੇ ਨੂੰ ਅਨੇਕ ਤਰ੍ਹਾਂ ਦੇ ਵਿਘਨਾਂ ਤੋਂ ਮਹਾਤਮਾ ਰੱਖ ਲੈਂਦਾ। ਜੋ ਸੇਵਕ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਉਂਦਾ ਅਤੇ ਨਾਮ ਅੰਮ੍ਰਿਤ ਰਸ ਨੂੰ ਚੱਖੈ ਤੋਂ ਭਾਵ ਪੀਂਦਾ, ਹੁਣ ਜਿਨ੍ਹਾਂ ਨੇ ਪੂਰਨ ਪੁਰਖਾਂ ਨੂੰ ਕਦੇ ਦੇਖਿਆ ਨਹੀਂ, ਕਰਿਆ ਨਹੀਂ, ਕੀ ਪਤਾ ਤੁਹਾਨੂੰ ਵੀ ਕੀ ਹਿਸਾਬ ਕਿਤਾਬ ਹੁੰਦਾ ਉਹਨਾਂ ਦਾ, ਨਾ ਤਾਂ ਦੱਸ ਹੀ ਸਕਦੇ ਹਾਂ, ਨਾ ਹੀ ਸਮਝਾ ਸਕਦੇ ਹਾਂ, ਨਾ ਹੀ ਆਪਾਂ ਨੂੰ ਉਹਨਾਂ ਦੀ ਸ਼ਕਤੀ ਬਾਰੇ ਪਤਾ, ਨਾ ਹੀ ਕਿਸੇ ਗੱਲ ਦਾ ਪਤਾ, ਨਾ ਗਿਆਨ। ਸੋ ਇਸ ਕਰਕੇ ਆਪਾਂ ਇਹ ਗੱਲ ਸਮਝ ਲਓ ਕਿ ਮਹਾਤਮਾ ਅਤੇ ਸਤਿਗੁਰੂ, ਬ੍ਰਹਮ ਗਿਆਨੀ ਅਤੇ ਸਤਿਗੁਰੂ ਇੱਕ ਰੂਪ ਹੀ ਹੋ ਜਾਂਦੇ ਨੇ। ਪ੍ਰਭ ਮੈਂ, ਮੋਹ ਮੈਂ, ਦਾਸ ਮੈਂ, ਰੰਚਕ ਨਾਹੀਂ ਭੇਵ, ਉਹ ਇੱਕੋ ਹੀ ਸਰੂਪ ਹੋ ਜਾਂਦੇ ਨੇ। ਗੁਰੂ ਸਾਹਿਬ ਦੀ ਆਗਿਆ ਨਾਲ ਹੀ ਸਾਰਾ ਕੁਛ ਉਹ ਕਰਦੇ ਨੇ, ਉਹਨਾਂ ਉੱਤੇ ਕਿਰਪਾ ਮਹਾਰਾਜ ਦੀ ਹੁੰਦੀ, ਮਹਾਰਾਜ ਕਰਾਉਂਦੇ ਨੇ। ਅਨੇਕਾਂ ਵਿਘਨਾਂ ਤੋਂ ਮਹਾਤਮਾ ਰੱਖ ਲੈਂਦੇ ਨੇ, ਜਿੱਥੇ ਕਿਤੇ ਵੀ ਕੋਈ ਸੇਵਾ ਕਰਦਾ ਉੱਥੇ ਉਹ ਕਿਰਪਾ ਕਰਦੇ ਨੇ। ਸਾਰਾ ਕੁਝ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅੱਗੇ ਅੱਗੇ ਮਿਹਰ ਹੁੰਦੀ ਹੈ। ਸਾਧੂ ਸੰਤ ਮਹਾਤਮਾ 'ਚ ਤਾਕਤ ਦਾ ਬਹੁਤ ਪੂਰਨ ਪੁਰਖ ਨਹੀਂ ਮਿਲੇ। ਇਸੇ ਗੱਲ ਦਾ ਹੀ ਅਫਸੋਸ ਹੈ ਕਿ ਉਹ ਪੂਰਨ ਪੁਰਖਾਂ ਤੋਂ ਕੰਮ ਪਰੇ ਪਰੇ ਹੀ ਰਿਹਾ, ਪੂਰਨ ਮਹਾਤਮਾ ਨਹੀਂ ਮਿਲੇ। ਉਹ ਬਹੁਤ ਚਿਰ ਪਹਿਲਾਂ ਹੋ ਕੇ ਬਹੁਤੇ ਜਾਣੇ ਚਲੇ ਗਏ ਨੇ। ਹੁਣ ਸੰਸਾਰ ਇਹ ਠੀਕ ਹੈ ਵੀ ਖਾਲੀ ਜਿਹੀ ਲੱਗਦਾ, ਪੂਰਨ ਪੁਰਖ ਨਹੀਂ ਮਿਲਦੇ, ਐਵੇਂ ਰਿੱਧੀਆਂ ਸਿੱਧੀਆਂ ਮਾੜੀਆਂ ਮੋਟੀਆਂ ਵਾਲੇ ਉਨੇ ਕੁ ਤੱਕ ਹੀ ਖੜੇ ਨੇ ਬਸ। ਇਸ ਕਰਕੇ ਫਿਰ ਜੇ ਹੁਣ ਨਹੀਂ ਮਿਲਦਾ, ਫਿਰ ਗੁਰੂ ਗ੍ਰੰਥ ਸਾਹਿਬ, ਸਾਧੂ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਰੱਖਦੇ ਨੇ ਸਾਰਿਆਂ ਵਿਘਨਾਂ ਤੋਂ ਗੁਰੂ ਗ੍ਰੰਥ ਸਾਹਿਬ ਰੱਖਦੇ ਨੇ, ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ। ਕਹਿੰਦੇ ਜਿਹਨੇ ਸੰਤਾਂ ਦੇ ਦਰਬਾਰ ਵਿੱਚ ਆ ਕੇ, ਗੁਰੂ ਦੇ ਦਰ ਤੇ ਆ ਕੇ ਸੰਤਾਂ ਦੀ ਓਟ ਫੜ ਲਈ ਆ, ਸਤਿਗੁਰੂ ਫਰਮਾਉਂਦੇ ਉਹਨੇ ਸਾਰੇ ਹੀ ਸੁਖਾਂ ਨੂੰ ਪ੍ਰਾਪਤ ਕਰ ਲਿਆ। ਜਿੱਥੇ ਕਿ ਮਨ ਖੜ ਜੇ ਉੱਥੇ ਖੜ ਜਾਂਦਾ, ਜਿੱਥੇ ਕਿ ਅਕਾਲ ਪੁਰਖ ਦੀ ਕਿਰਪਾ ਹੁੰਦੀ ਉੱਥੇ ਕਿ ਮਨ ਟਿਕ ਜਾਂਦਾ। ਪਰ ਕਿਉਂਕਿ ਸਤਿਗੁਰੂ ਵਾਰ ਵਾਰ ਸਾਨੂੰ ਜੋ ਸਮਝਾਉਂਦੇ ਨੇ, ਮਹਾਤਮਾ ਜਨਾਂ ਤੋਂ ਹੀ ਸਾਨੂੰ ਜਿੰਨਾ ਅੱਜ ਕਥਾ ਦਾ ਗਿਆਨ ਹੈ, ਇਹ ਸਾਰਾ ਗੁਰਮੁਖਾਂ ਤੋਂ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਾਸੋਂ, ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਲਿਆ, ਉਹਨਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਤੋਂ ਲਿਆ, ਉਹਨਾਂ ਨੇ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਤੋਂ ਲਿਆ। ਇਸ ਤਰ੍ਹਾਂ ਅੱਗੇ ਅੱਗੇ ਗਿਆਨ ਜਿਹੜਾ ਵੰਡਿਆ ਜਾਂਦਾ, ਫਿਰ ਕਿੰਨਿਆਂ ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ ਇਸ ਲਾਈਨ ਦਾ ਗਿਆਨ ਹੋ ਜਾਂਦਾ। ਜਿਵੇਂ ਦੁਨੀਆਂ ਦੇ ਵਿੱਚ ਇੱਕ ਸਾਇੰਸਦਾਨ ਬਹੁਤ ਵੱਡੀ ਹਸਤੀ ਗਿਣੀ ਜਾਂਦੀ ਹੈ, ਆਮ ਮਨੁੱਖ ਆਪਣੇ ਦਿਮਾਗ ਨੂੰ 6-7% ਵਰਤ ਕੇ ਦੁਨੀਆਂ 'ਚੋਂ ਚੜ੍ਹਾਈ ਕਰ ਜਾਂਦਾ, ਸਾਇੰਸਦਾਨ ਆਪਣੇ ਦਿਮਾਗ ਦੀ 25% ਵਰਤੋਂ ਕਰਦਾ। ਸੋ ਦੁਨੀਆਂ ਅੰਦਰ ਸਭ ਤੋਂ ਵੱਧ ਦਿਮਾਗ ਦੀ ਜਿਹੜੀ ਵਰਤੋਂ ਉਹ ਸਾਇੰਸਦਾਨ ਕਰਦਾ, ਬੜੀਆਂ ਡੂੰਘੀਆਂ ਖੋਜਾਂ ਕਰਦਾ, ਉਹ ਵੀ 75% ਦਿਮਾਗ ਛੱਡ ਜਾਂਦਾ। ਬਾਕੀ ਜਦੋਂ ਫਿਰ ਸਾਇੰਸ ਮੁੱਕ ਜਾਂਦੀ ਤਾਂ ਉੱਥੋਂ ਅੱਗੇ ਆਤਮਕ ਸਾਇੰਸ ਸ਼ੁਰੂ ਹੁੰਦੀ, ਉਹ ਬ੍ਰਹਮ ਗਿਆਨ 'ਚ ਹੈ। ਫਿਰ ਉਹ 75% ਬਾਕੀ ਦਾ ਦਿਮਾਗ ਉਹ ਵਰਤ ਕੇ ਜਾਂਦੇ ਨੇ ਆਪਣਾ। ਇਹ ਜਿਨ੍ਹਾਂ ਨੂੰ ਦਿਖਾਉਂਦੇ ਨੇ ਉਹ ਚਮਤਕਾਰ ਜਾਂ ਕਿਰਪਾ ਕਰਕੇ, ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ। ਆਮ ਬੰਦਾ ਤਾਂ ਉੱਥੇ ਤੱਕ ਜਾ ਹੀ ਨਹੀਂ ਸਕਦਾ, ਨਾ ਪਹੁੰਚ ਸਕਦਾ, ਨਾ ਉਹਨੂੰ ਗਿਆਨ ਹੋ ਸਕਦਾ। ਹਾਂ, ਕੋਈ ਤਕੜਾ ਹੀ ਮਿਹਨਤ ਕਰਨ ਵਾਲਾ ਪੁਰਸ਼ ਹੋਵੇ ਉਹਦੇ ਉੱਤੇ ਕਿਰਪਾ ਹੋ ਸਕਦੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ। ਉਹਨੇ ਸਾਰੇ ਸੁੱਖਾਂ ਨੂੰ ਪ੍ਰਾਪਤ ਕੀਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਾਂਪੁਰਖਾਂ ਦੀ ਜਿਹੜੀ ਸੰਗਤ ਹੁੰਦੀ ਪੂਰਨ ਪੁਰਖ ਦੀ, ਉਹ ਭਾਗਾਂ ਨਾਲ ਹੀ ਮਿਲਦੀ। ਬਸ ਮ੍ਰਿਤਕ ਕਉ ਜੀਵਾਲਨਹਾਰ, ਭੁੱਖੇ ਕਉ ਦੇਵਤ ਆਧਾਰ। ਜੋ ਪਰਮੇਸ਼ਰ ਮ੍ਰਿਤਕ ਕਉ ਮੁਰਦੇ ਨੂੰ ਜਿਵਾਉਣ ਵਾਲਾ ਅਤੇ ਭੁੱਖੇ ਪੁਰਸ਼ ਨੂੰ ਰੋਟੀ ਪਾਣੀ ਦਾ ਆਸਰਾ ਦਿੰਦਾ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਿਰਪਾ ਕਰਕੇ ਕਰ ਦਿੰਦੇ ਨੇ, ਇੱਕ ਬਖਸ਼ਿਸ਼ਾਂ ਕਰ ਦਿੰਦੇ ਨੇ। ਤਾਂ ਜਿਵੇਂ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਬਾਲਕ ਅਵਸਥਾ ਵਿੱਚ ਹੀ ਸਨ, ਹਲੇ ਪਟਨਾ ਸਾਹਿਬ ਦੀ ਗੱਲ ਹੈ, ਇੱਕ ਦਿਨ ਬੱਚਿਆਂ ਨਾਲ ਜਮੁਨਾ ਦੇ ਵਿੱਚ ਪਾਣੀ ਉਛਾਲਣ ਦੀ ਖੇਡ ਖੇਡਦੇ ਸੀ, ਇੱਕ ਦੂਜੇ ਉੱਤੇ ਪਾਣੀ ਝੱਟ ਰਹੇ ਸਨ ਲੈ ਕੇ ਗੰਗਾ ਵਿੱਚੋਂ, ਤਾਂ ਕੰਨਾਂ ਵਿੱਚ ਇੱਕ ਬੜੀ ਦਰਦ ਭਰੀ ਆਵਾਜ਼ ਕਿਸੇ ਮਾਈ ਦੇ ਵਰਲਾਪ ਕਰਨ ਦੀ ਆਈ। ਸੋ ਬਹੁਤ ਦਿਆਲੂ ਸਤਿਗੁਰੂ ਮਹਾਰਾਜ ਨੇ ਆਵਾਜ਼ ਸੁਣੀ, ਸਹਾਰ ਨਾ ਸਕੇ, ਬਹੁਤ ਛੇਤੀ ਨਾਲ ਹੀ ਬਾਹਰ ਨਿਕਲ ਆਏ ਅਤੇ ਮਾਈ ਕੋਲ ਜਾ ਕੇ ਵੇਖਿਆ, ਉਹਦੇ ਅੱਗੇ ਉਹਦਾ ਪੁੱਤਰ ਪਿਆਸ। ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਦਿਲ ਦਰਵਿਆ, ਕਹਿਣ ਲੱਗੇ, ਮਾਤਾ ਤੂੰ ਰੋਂਦੀ ਕਿਉਂ ਹੈ? ਉਹਨੇ ਕਿਹਾ, ਸੱਚੇ ਪਾਤਸ਼ਾਹ, ਮੇਰਾ ਪੁੱਤਰ ਹੁਣ ਚੰਗਾ ਭਲਾ ਸੀ, ਦੇਖੋ ਬੋਲਦਾ ਨਹੀਂ, ਸਾਹ ਨਹੀਂ ਲੈਂਦਾ, ਆਪ ਕਿਰਪਾ ਕਰੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਲ 'ਚ ਤਰਸ ਆਇਆ, ਕਹਿਣ ਲੱਗੇ, ਸਾਹ ਤਾਂ ਆਉਂਦਾ, ਆਹ ਦੇਖ ਤਾਂ, ਸਾਹ ਤਾਂ ਦੀਨਾ ਨਹੀਂ ਆਉਂਦਾ, ਆ ਤਾਂ ਰਿਹਾ ਚੰਗਾ ਭਲਾ। ਹਾਲਾਂਕਿ ਵਾਕਈ ਉਹ ਬੱਚਾ ਚੜ੍ਹਾਈ ਕਰ ਚੁੱਕਿਆ ਸੀ, ਪਰ ਮ੍ਰਿਤਕ ਕੋ ਜੀਵਾਲਨ ਹਾਰ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਉਹ ਸਾਹ ਚੱਲ ਪਏ, ਲੋਕ ਹੈਰਾਨ ਹੋ ਗਏ। ਉਸ ਵਕਤ ਮਾਤਾ ਬਹੁਤ ਪ੍ਰਸੰਨ ਹੋਈ, ਧੰਨ ਬਾਲਾ ਪ੍ਰੀਤਮ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਕਰਕੇ ਸਿੱਖਾਂ ਨੇ ਕਿਹਾ, ਇਹ ਤਾਂ ਉਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਾਲੀ ਜੋਤ ਹੈ ਕਿ ਦਇਆ ਵੀ ਉਹੀ ਹੈ, ਉਹੀ ਪਰਉਪਕਾਰ ਕਰਨ ਵਾਲੀ ਸਮਰੱਥਾ ਇਹਨਾਂ ਵਿੱਚ ਹੈ, ਜਿਨ੍ਹਾਂ ਨੇ ਮੁਰਦੇ ਬੱਚੇ ਨੂੰ ਜਿਉਂਦਾ ਕਰਤਾ। ਇਹ ਉਹੀ ਅਕਾਲ ਪੁਰਖ ਹੈ ਜਿਹੜਾ ਸਾਰੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਮਾਰਨ ਵਾਲਾ, ਸਾਰਿਆਂ ਨੂੰ ਪਾਲਣ ਵਾਲਾ ਹੈ। ਅਤੇ ਫਿਰ ਉਹ ਜੇ ਸ੍ਰਿਸ਼ਟੀ ਦੇ ਰੂਪ ਧਾਰ ਕੇ ਆ ਗਿਆ ਤਾਂ ਕੀ ਹੋ ਗਿਆ? ਕਰਨਾ ਤਾਂ ਫਿਰ ਵੀ ਉਹ ਨਹੀਂ ਹੈ, ਉਹ ਪਹਿਲਾਂ ਵੀ ਉਹੀ ਕਰਦਾ। ਜਿਵੇਂ ਮਾਈ ਸੁਲੱਖਣੀ ਨੇ 6ਵੇਂ ਪਾਤਸ਼ਾਹ ਨੂੰ ਕਿਹਾ, ਉੱਥੇ ਵੀ ਤੁਸੀਂ ਉਹ ਦੇਣਾ ਸੀ, ਹੁਣ ਦੇ ਦਿਓ। ਜਾਂ ਮਹਾਰਾਜ ਕਹਿੰਦੇ, ਲਿਆ ਫਿਰ ਕਲਮ ਦਵਾਤ, ਮੈਂ ਦੇ ਹੀ ਦਿੱਤੀ ਕਿਰਪਾ ਕਰਤਾ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹ, ਬੁਰਬ ਲਿਖੇ ਕਾ ਲਹਿਣਾ ਪਾਹ। ਜਿਸ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਸਾਰੇ ਖਜ਼ਾਨੇ ਪਏ ਨੇ, ਜੇ ਕੋਈ ਪੂਰਬਲੇ ਜਨਮ ਦਾ ਲਹਿਣਾ ਹੁੰਦਾ ਲੇਖ ਲਿਖਿਆ ਹੋਇਆ ਹੋਵੇ ਤਾਂ ਹੀ ਇਹ ਜੀਵ ਉਸ ਪਰਮੇਸ਼ੁਰ ਕੋਲੋਂ ਪਾਉਂਦਾ, ਬੀਜਿਆ ਹੋਇਆ ਹਰਾ ਹੁੰਦਾ। ਜਿਹਾ ਬੀਜਿਆ ਸੋਲਣਾ ਕਰਮਾ ਸੰਦੜਾ ਖੇਤ ਸਭ ਕਿਛ, ਤਿਸ ਕਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਸਾਰਾ ਕੁਝ ਉਹ ਪਰਮੇਸ਼ੁਰ ਦਾ ਤਾਂ ਹੈ, ਉਹੀ ਸਾਰੀਆਂ ਗੱਲਾਂ ਦੇ ਕਰਨ ਲਾਇਕ ਹੈ। ਉਹਦੇ ਤੋਂ ਬਿਨਾਂ ਅਜਿਹਾ ਸਮਰੱਥ ਦੂਜਾ ਨਾ ਕੋਈ ਹੋਇਆ ਨਾ ਹੋਵੇਗਾ। ਇਸ ਕਰਕੇ ਤੂੰ ਜਿਹੜਾ ਭਾਈ ਕੰਮ ਕਰਨਾ ਉਹ ਕਰ। ਉਹ ਕਿਹੜਾ ਜੀ? ਜਾਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਮਹਾਰਾਜ ਕਹਿੰਦੇ ਭਾਈ ਸੇਵਕ ਜਾਨ, ਸਦਾ ਸਦਾ ਦਿਨ ਰਾਤ ਤੂੰ ਜਪਣਾ ਕਰ ਉਹਨੂੰ। ਇਹੋ ਕਰਨੀ ਸਾਰਿਆਂ ਸਾਧਨਾਂ ਤੋਂ ਉੱਚੀ ਅਤੇ ਨਿਰਮਲ ਹੈ। ਸੰਗਤ ਵਿੱਚ ਬਹਿ ਕੇ ਸਿਮਰਨ ਕਰਿਆ ਕਰ, ਅੱਗੇ ਪਿੱਛੇ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਕਿਉਂਕਿ ਇਹੀ ਤੇਰੇ ਲਈ ਜ਼ਰੂਰੀ ਸਾਧਨ ਹੈ। ਸਾਰਿਆਂ ਨਾਲੋਂ ਉੱਚੀ ਅਤੇ ਸੁੱਚੀ ਨਿਰਮਲ ਕਰਨੀ ਇਹੀ ਹੈ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਇੱਕ ਹੈ ਕਿ ਕਿਰਪਾ ਕਰਕੇ ਜਿਨ੍ਹਾਂ ਨੂੰ ਨਾਮ ਦੇ ਦਿੱਤਾ, ਨਾਮਦਾਨ ਬਖਸ਼ਿਸ਼ ਕਰ ਦਿੱਤਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਉਹ ਬੰਦਾ ਨਿਰਮਲ ਪਵਿੱਤਰ ਥੀਆ ਤੋਂ ਭਾਵ ਹੋ ਜਾਂਦਾ। ਕਿਰਪਾ ਨਾਮ ਦੀ ਆਪ ਹੀ ਕਰਦੇ ਨੇ ਜਿਹੜੇ ਚੰਗਾ ਮਿਹਨਤ ਕਰਦੇ ਨਾਮ ਦੇ ਜਪਣ ਵਿੱਚ, ਪੰਜਾਂ ਪਿਆਰਿਆਂ ਤੋਂ ਲੈਂਦੇ ਨੇ ਪਹਿਲਾਂ। ਉਹਨਾਂ ਨੇ ਜਦੋਂ ਅਭਿਆਸ ਕੀਤਾ ਹੈ, ਜਿਨ੍ਹਾਂ ਨੂੰ ਪਤਾ ਕਿ ਨਾਮ ਜਪਣਾ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨੂੰ ਨਾਮਦਾਨ ਦਿੰਦੇ ਨੇ, ਬਖਸ਼ਿਸ਼ ਕਰਦੇ ਨੇ, ਮਨ ਦੀ ਇਕਾਗਰਤਾ ਦੇ ਹੁੰਦਿਆਂ ਹੀ ਪ੍ਰਕਾਸ਼ ਹੁੰਦਾ ਅਸਲ ਨਾਮ, ਫਿਰ ਉਦੋਂ ਮਹਾਰਾਜ ਆਪ ਦਿੰਦੇ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ। ਕਈ ਵਾਰੀ ਇਹੋ ਜਿਹਾ ਵੀ ਹੁੰਦਾ ਜਿਵੇਂ ਪਿਛਲੇ ਜਨਮਾਂ ਦੀ ਕਮਾਈ ਹੋਵੇ, ਫਰਜ਼ ਕਰੋ। ਕਈ ਇੱਕ ਅੱਧਾ ਹੀ ਚਾਂਸ ਹੁੰਦਾ ਹੈ ਜਾ ਵੀ ਜਿਵੇਂ ਪੰਜਾਂ ਪਿਆਰਿਆਂ ਨੇ ਕਿਸੇ ਨੂੰ ਅੰਮ੍ਰਿਤ ਛਕਾਇਆ, ਨਾਲ ਦੀ ਨਾਲ ਹੀ ਸਮਾਧੀ ਲੱਗ ਗਈ। ਕਈ ਵਾਰ ਹੋ ਜਾਂਦਾ ਹੈ, ਇੱਕ ਵਾਰੀ ਕਿਸੇ ਨੂੰ ਅੰਮ੍ਰਿਤ ਛਕਾਇਆ, ਉਹਨੂੰ ਨਾਲ ਹੀ ਪ੍ਰਕਾਸ਼ ਹੋ ਗਿਆ। ਉਹ ਪਿਛਲੀ ਕਮਾਈ ਹੁੰਦੀ, ਪਿਛਲੇ ਜਨਮਾਂ ਦੀ। ਸੋ ਇਸ ਤਰ੍ਹਾਂ ਕਈ ਪੰਜਾਂ ਪਿਆਰਿਆਂ ਕੋਲ ਆ ਕੇ ਕਹਿੰਦੇ ਨੇ ਪਹਿਲਾਂ ਮੈਨੂੰ ਦਰਸ਼ਨ ਕਰਾਓ, ਫਲਾਨੇ ਦਰਸ਼ਨ ਕਰਾਓ। ਦਰਸ਼ਨ ਕਮਾਈ ਨਾਲ ਹੁੰਦੇ ਨੇ, ਦਰਸ਼ਨ ਹੈ ਗੱਲੀ ਬਾਤੀ ਨਹੀਂ ਹੁੰਦੇ। ਕਹਿੰਦੇ ਕਿ ਬਾਬਾ ਦੀਪ ਸਿੰਘ ਦਰਸ਼ਨ ਕਰਾਓ ਪੰਜਾਂ ਪਿਆਰਿਆਂ ਨੂੰ। ਇੱਕ ਵਾਰੀ ਕਹਿੰਦੇ ਕਹਿੰਦੇ ਪੰਜ ਪਿਆਰੇ ਕਹਿੰਦੇ ਅਸੀਂ ਅਰਦਾਸ ਕਰ ਸਕਦੇ ਹਾਂ, ਬਾਬਾ ਦੀਪ ਸਿੰਘ ਜੇ ਆ ਗਏ ਤੂੰ ਦੇਖ ਲੈ ਵੀ ਤੂੰ ਕੁਰਬਾਨੀ ਕਰਨੀ, ਵੀ ਜੇ ਉਹਨਾਂ ਨੇ ਸਿਰ ਮੰਗਿਆ ਆ ਕੇ ਦੇ ਦੇਗਾ। ਉਹਨਾਂ ਦਾ ਕੀ ਪਤਾ ਮੂਡ 'ਚ ਕੀ ਆ ਕੇ ਕਹਿ ਦੇਣ। ਕਹਿੰਦਾ ਇਹ ਤਾਂ ਔਖਾ। ਕਹਿੰਦੇ ਫਿਰ ਚੁੱਪ ਕਰ ਜਾ, ਕਾਹਨੂੰ ਐਵੇਂ ਦਰਸ਼ਨ ਮੰਗਦਾ। ਧੱਕੇ ਨਾਲ ਨਹੀਂ, ਸ਼ਰਧਾ ਨਾਲ ਮੰਗ। ਧੱਕੇ ਨਾਲ ਹੁੰਦੀ ਕਹਿਰ ਹੋ ਜਾਂਦਾ, ਕਰਾਮਾਤ। ਜਿਵੇਂ ਕੋਈ ਕਹਿੰਦਾ ਦਿਖਾਓ ਰੱਬ ਕਿੱਥੇ ਆ, ਜਿਵੇਂ ਆਪਾਂ ਵੀ ਕਿਸੇ ਨੂੰ ਕਹਿ ਦਿਖਾਵਾਂ ਫਿਰ ਤੈਨੂੰ, ਇਹਦਾ ਮਤਲਬ ਪੁੱਠਾ ਜਿਹਾ ਹੀ ਹੁੰਦਾ। ਫਿਰ ਦੁੱਖ ਸੁਣ ਲਾਉਣੇ ਪੈਂਦੇ, ਫਿਰ ਇਹੀ ਹੁੰਦਾ ਦਿਖਾਉਣਾ। ਇਹ ਨਹੀਂ ਗੱਲਾਂ ਹੁੰਦੀਆਂ। ਗੱਲ ਹੁੰਦੀ ਆ ਬਈ ਪੰਜਾਂ ਪਿਆਰਿਆਂ ਨੂੰ ਪਿਆਰ ਨਾਲ ਕਹੋ ਜੀ, ਵਾਹਿਗੁਰੂ ਦੇ ਦਰਸ਼ਨ ਕਰਾਓ ਜੀ, ਫਿਰ ਤਾਂ ਇੱਕ ਅਲੱਗ ਗੱਲ ਹੈ। ਜੇ ਇਹ ਅੱਖਰ ਉਲਟ ਹੋ ਜਾਂਦਾ, ਦਿਖਾਵੇ ਕਿੱਥੇ ਆ ਰੱਬ, ਨਾਮਦੇਵ ਜੀ ਨੂੰ ਕਹਿਣ ਲੱਗਿਆ ਰਾਜਾ ਸਲੇਮ, ਹੈਂ ਲਾ ਵੀ ਨਾਮਦੇਵ ਦਿਖਾ ਤੇਰਾ ਰੱਬ ਕਿੱਥੇ ਆ। ਫਿਰ ਜਦੋਂ ਦਿਖਾਇਆ ਨਾ, ਫਿਰ ਜਦੋਂ ਇੰਨੀ ਪੇਟ ਵਿੱਚ ਦਰਦ ਹੋਈ, ਫਿਰ ਆਖੇ ਬਖਸ਼ੀ ਹਿੰਦੂ ਮੈਂ ਤੇਰੀ ਗਾਂ ਏ। ਕਹਿੰਦੇ ਹੇ ਹਿੰਦੂ ਮੈਨੂੰ ਬਖਸ਼ ਲੈ, ਮੈਂ ਤੇਰੀ ਗਾਂ ਆ। ਜਿਵੇਂ ਤੂੰ ਗਾਂ ਜਿਉਂਦੀ ਕੀਤੀ ਆ, ਤਰਲੇ ਕਢਾ ਤੇ ਫਿਰ। ਇਸ ਕਰਕੇ ਮਨੁੱਖ ਕੁਛ ਵੀ ਨਹੀਂ ਹੈ, ਆਪਣੇ ਆਪ ਨੂੰ ਸਮਝਦਾ ਤਾਂ ਬਹੁਤ ਵੱਡਾ, ਪਰ ਹੈ ਇਹ ਕੁਛ ਵੀ ਨਹੀਂ। ਉਦਾਂ ਹੀ ਪਰਮਾਤਮਾ ਨੇ ਮਿਹਰ ਕੀਤੀ, ਉਹਦੀ ਕਮਾਈ ਮਨੁੱਖ ਦੀ ਹੁੰਦੀ ਜਿੰਨੀ ਜਿੰਨੀ ਦੇਈ ਜਾਂਦਾ, ਪਰ ਬੰਦਾ ਵਾਸਤਵ ਦੇ ਵਿੱਚ ਹੈ ਕੁਛ ਨਹੀਂ। ਤਾਂ ਸਤਿਗੁਰੂ ਕਹਿੰਦੇ ਇਹ ਕਿਰਪਾ ਕਰਕੇ ਜਿਨ੍ਹਾਂ ਨੂੰ ਪ੍ਰਕਾਸ਼ ਕਰ ਦੇਣ, ਉਹਨਾਂ ਦਾ ਮਨ ਨਿਰਮਲ ਹੁੰਦਾ, ਤਨ ਨਿਰਮਲ ਹੁੰਦਾ। ਮਹਾਰਾਜ ਫਿਰ ਸਾਡਾ ਕਿਉਂ ਨਹੀਂ ਹੁੰਦਾ, ਸਾਡੇ 'ਤੇ ਕਿਰਪਾ ਕਦੋਂ ਹੋਵੇਗੀ? ਮਹਾਰਾਜ ਜੀ ਸਾਨੂੰ ਵੀ ਕੋਈ ਜਾਚ ਦੱਸ ਦਿਓ। ਤਾਂ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਇਉਂ ਕਰੋ, ਤੁਹਾਨੂੰ ਦੱਸ ਦਈਏ ਫਿਰ ਕਿਹਨੂੰ ਦਰਸ਼ਨ ਹੁੰਦੇ ਨੇ, ਕਿਰਪਾ ਕਿਤੇ ਹੁੰਦੀ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਕਹਿੰਦੇ ਜਿਹਦੇ ਮਨ ਵਿੱਚ ਗੁਰਾਂ ਦੀ ਪ੍ਰਤੀਤੀ ਭਰੋਸਾ ਆਇਆ, ਪ੍ਰਤੀਤ ਹੁੰਦੀ ਭਰੋਸਾ। ਪਹਿਲਾਂ ਤਾਂ ਆਪਾਂ ਨੂੰ ਇਹੀ ਨਹੀਂ ਭਰੋਸਾ ਵੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ, ਫਿਰ ਇਹ ਜਦੋਂ ਭਰੋਸਾ ਹੀ ਨਹੀਂ ਹੈ, ਬਾਣੀ ਉੱਤੇ ਨਹੀਂ ਭਰੋਸਾ, ਬਾਣੀ ਉੱਤੇ ਇੰਨਾ ਕਿੰਤੂ ਕਰੀ ਜਾਂਦੇ ਹਾਂ, ਰਹਿਤ ਉੱਤੇ ਕਿੰਤੂ ਕਰੀ ਜਾਂਦੇ, ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਪ੍ਰਤੀਤੀ ਤਾਂ ਹੈ ਨਹੀਂ ਮਨ ਦੇ ਵਿੱਚ, ਭਰੋਸਾ ਤਾਂ ਹੈ ਨਹੀਂ। ਭਰੋਸਾ ਕਰੋ, ਹੁਣੇ ਕਿਰਪਾ ਹੋ ਜਾਣੀ, ਪਰ ਭਰੋਸਾ ਲੈ ਕੇ ਕਿੱਥੋਂ ਆਉਣਾ ਇੰਨਾ। ਮਹਾਰਾਜ ਕਹਿੰਦੇ ਨੇ ਪ੍ਰਤੀਤ ਕਰੋ ਭਾਈ ਮਨ ਦੇ ਅੰਦਰ, ਜਿਨ੍ਹਾਂ ਨੇ ਮਨ ਦੇ ਅੰਦਰ ਪ੍ਰਤੀਤੀ ਕੀਤੀ ਹੈ, ਗੁਰਾਂ ਉੱਤੇ ਭਰੋਸਾ ਵੱਧ ਗਿਆ, ਉਹ ਪੁਰਸ਼ ਨੂੰ ਵਾਹਿਗੁਰੂ ਚੇਤੇ ਆ ਜਾਂਦਾ। ਧੰਨੇ ਨੂੰ ਇਸੇ ਤਰ੍ਹਾਂ ਹੀ ਹੋਇਆ ਸੀ ਨਾ, ਪ੍ਰਤੀਤੀ ਵੱਧ ਗਈ, ਭਰੋਸਾ ਹੋ ਗਿਆ। ਜਦੋਂ ਧੰਨੇ ਨੂੰ ਭਰੋਸਾ ਹੋ ਗਿਆ, ਦਰਸ਼ਨ ਹੋ ਗਏ, ਭਗਤ ਨਾਮਦੇਵ ਜੀ ਦੁੱਧ ਪਿਆਉਣ ਗਏ। ਹੁਣ ਬੱਚਾ ਹੈ, ਬੱਚਾ ਸਾਫ ਦਿਲ ਹੈ, ਜਿਵੇਂ ਇੱਥੇ ਬੱਚੇ ਆ ਛੋਟੇ ਛੋਟੇ, ਇਹ ਕਾਫੀ ਸਾਫ ਦਿਲ ਜਿਹੇ ਹੁੰਦੇ, ਇੱਧਰਲੇ ਬੌਰਨ ਜਿਹੜੇ ਆ, ਇਹਨਾਂ ਨੂੰ ਜਿਹੜੀ ਗੱਲ ਕਹਿੰਦੇ ਉਹੀ ਮੰਨ ਲੈਂਦੇ, ਬਸ ਠੀਕ ਆ ਇਹ। ਤਾਂਹੀਓ ਇੱਧਰਲੀ ਜਿਹੜੀ ਬਹੁਤ ਸਾਰੇ ਛੇਤੀ ਹੋਈ ਪ੍ਰਾਪਤੀ ਹੁੰਦੀ, 15-20 ਦਿਨ ਲੈਂਦੇ ਕਈ, ਬਸ ਕਈਆਂ ਨੂੰ ਮਹੀਨੇ ਵਿੱਚ ਕਿਰਪਾ ਹੋ ਜਾਂਦੀ, ਬਾਹਲੀ ਦੇਰ ਮੈਂ ਲੱਗਦੀ ਦੇਖੀ ਨਹੀਂ ਉਹਨਾਂ ਨੂੰ, ਕਿਉਂਕਿ ਦਿਲ ਹੀ ਇੰਨੇ ਸਿੱਧੇ ਸਾਦੇ ਨੇ, ਬਿਲਕੁਲ ਹੀ ਸਾਫ਼ ਹੀ ਹੈ। ਉਹਨਾਂ ਨੇ ਸੱਚ ਮੰਨਣਾ, ਯਕੀਨ ਕਰਕੇ ਮੰਨਣਾ, ਅਤੇ ਉਹ ਬਹੁਤ ਕਿਰਪਾ ਹੋ ਜਾਂਦੀ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਬਹੁਤ ਛੇਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੇ ਮਨ ਦੇ ਅੰਦਰ ਅਸਲ 'ਚ ਭਰੋਸਾ ਹੀ ਨਹੀਂ ਆਉਂਦਾ, ਆਪਣਾ ਭਰੋਸਾ ਘੁੰਮ ਜਾਂਦਾ, ਫਿਰ ਜਾਂਦਾ, ਬੇਪ੍ਰਤੀਤੇ ਜਿਹੇ ਹੋ ਜਾਂਦੇ ਆਪਾਂ, ਜਾਂ ਆਪਣੀ ਬੁੱਧੀ ਮੁਤਾਬਕ ਆਪਾਂ ਕਹਿੰਦੇ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਭਗਤ ਭਗਤ ਸੁਣੀਐ ਤਿਹੋ ਲੋਏ, ਜਾ ਕੈ ਹਿਰਦੈ ਏਕੋ ਹੋਏ। ਉਹ ਜਿਹੜਾ ਰੱਬ ਦਾ ਪਿਆਰਾ ਤਿਹੋ ਲੋਏ, ਤਿੰਨਾਂ ਲੋਕਾਂ ਵਿੱਚ ਭਗਤ ਭਗਤ ਕਰਕੇ ਸੁਣਿਆ ਜਾਂਦਾ। ਜਾ ਕੈ ਹੁੰਦਾ ਜਿਸ ਪਿਆਰੇ ਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਦਾ ਨਿਵਾਸ ਹੁੰਦਾ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਇਸ ਕਰਕੇ ਹੈ ਭਗਤੀ ਕਰੇ ਪਤਾਲ ਮੇਂ ਪ੍ਰਗਟ ਹੋਏ ਆਕਾਸ਼, ਰਜਬ ਤੀਨੋ ਲੋਕ ਮੈਂ ਛਾਪੈ ਨਾ ਹਰ ਕਾ ਦਾਸ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਭਗਤ ਭਗਤ ਸੁਣੀਐ ਤੇ ਹਲੋਏ, ਤਿੰਨਾਂ ਲੋਕਾਂ ਵਿੱਚ ਪਤਾ ਲੱਗ ਜਾਂਦਾ ਕਿ ਫਲਾਨਾ ਭਗਤੀ ਕਰ ਰਿਹਾ। ਭਗਤੀ ਕਰਨ ਵਾਲੇ ਦੀ ਖੁਸ਼ਬੂ ਆਪੇ ਫੈਲ ਜਾਂਦੀ। ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਉਹਦੀ ਬਾਹਰਲੀ ਕਰਨੀ ਸੱਚ ਹੈ, ਉਹਦੀ ਅੰਦਰਲੀ ਰਹਿਤ ਵੀ ਰਹਿਣੀ ਵੀ ਧਾਰਨਾ ਵੀ ਸੱਚੀ ਹੈ, ਉਹਦੇ ਹਿਰਦੇ ਵਿੱਚ ਵੀ ਸੱਚ ਹੈ, ਅਤੇ ਮੂੰਹੋਂ ਵੀ ਉਹ ਸੱਚ ਨੂੰ ਹੀ ਕਹਿੰਦਾ। ਸੱਚ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ। ਉਹਦੀ ਦ੍ਰਿਸ਼ਟੀ ਸੱਚੀ ਹੈ, ਅਤੇ ਉਹਦੇ ਸਰੀਰ ਦਾ ਆਕਾਰ ਵੀ ਸੱਚਾ ਹੀ ਹੈ, ਉਹ ਸੱਚ ਵਿੱਚ ਵਰਤਦਾ, ਉਹਦਾ ਪਸਾਰਾ ਵੀ ਸੱਚਾ ਹੈ, ਲੈਣ ਦੇਣ ਦਾ ਸਭ ਕੁਝ, ਵਰਤੋਂ ਵਿਹਾਰ ਕੋਈ ਕੰਮ ਕਾਜ ਉਹ ਵੀ ਸਭ ਸੱਚਾ ਹੈ, ਸੱਚੇ ਪਸਾਰੇ ਵਿੱਚ ਸੱਚ ਨੂੰ ਵਰਤਿਆ ਨਿਸ਼ਚੇ ਕਰਦਾ ਉਹ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਜਿਹਨੇ ਪਾਰ ਬ੍ਰਹਮ ਨੂੰ ਸੱਚ ਹੁੰਦਾ ਨਿਸ਼ਚੇ ਕਰਕੇ, ਸੱਚ ਸਰੂਪ ਕਰਕੇ ਜਾਣ ਲਿਆ, ਸਤਿਗੁਰੂ ਮਹਾਰਾਜ ਕਹਿੰਦੇ ਉਹ ਪੁਰਸ਼ ਸੱਚ ਵਿੱਚ ਹੀ ਸਮਾਤਾ ਤੋਂ ਭਾਵ ਸਮਾ ਜਾਂਦਾ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ।